ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਸਬਕ ਵਿੱਚ ਅਸੀਂ ਸਬਕ ਨੰਬਰ 79 ਤੇ ਗੌਰ ਖੋਸ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਯਿਸੂ ਮਸੀਹ ਦਾ ਯਰੂਸ਼ਲਮ ਵਿੱਚ ਸ਼ਾਹਾਨਾ ਦਾਖਲਾ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਧਿਆਨ ਗਿਆਨ ਕਰਾਂਗੇ। ਮਰਕਜ਼ ਦੇ ਇੰਜਿਲ ਬਾਬ 11 ਆਇਤ 18 ਦੱਸਦੀ ਕਿ ਸਰਦਾਰ ਕਾਹਿਨ ਤੇ ਫਕੀ ਇਹ ਸੁਣ ਕੇ ਉਹਨੂੰ ਹਲਾਕ ਕਰਨ ਦਾ ਮੌਕਾ ਲੱਭਣ ਲੱਗੇ ਕਿਉਂਕਿ ਉਹਦੇ ਕੋਲੋਂ ਡਰਦੇ ਸਨ, ਇਸ ਲਈ ਕਿ ਸਾਰੇ ਲੋਕ ਉਹਦੀ ਤਾਲੀਮ ਤੇ ਹੈਰਾਨ ਸਨ। ਫਿਰ ਯੋਹੰਨਾ ਬਾਬ 12 ਵਿੱਚ ਮਰਕੂਮ ਏ, ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਉਹ ਵੇਲਾ ਆ ਗਿਆ ਏ ਕਿ ਇਬਨ ਆਦਮ ਜਲਾਲ ਪਾਏ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਗੇਹੂੰ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਹੀਂ ਜਾਂਦਾ, ਇਕੱਲਾ ਰਹਿੰਦਾ, ਲੇਕਿਨ ਜਦੋਂ ਮਰ ਜਾਂਦਾ ਤੇ ਬੜਾ ਸਾਰਾ ਫਲ ਲੈ ਕੇ ਆਉਂਦਾ। ਹੁਣ ਮੇਰੀ ਜਾਨ ਘਬਰਾਉਂਦੀ ਏ, ਬਸ ਮੈਂ ਕੀ ਕਰਾਂ? ਇਹ ਬਾਪ ਮੈਨੂੰ ਇਸ ਘੜੀ ਤੋਂ ਬਚਾ, ਇਸੇ ਸਬਬ ਤੋਂ ਤੇ ਤੂੰ ਇਸ ਘੜੀ ਨੂੰ ਪਹੁੰਚਾਇਆ ਵੇ। ਇਹ ਬਾਪ ਆਪਣੇ ਨਾਂ ਨੂੰ ਜਲਾਲ ਦੇ, ਬਸ ਅਸਮਾਨ ਤੋਂ ਆਵਾਜ਼ ਆਈ ਕਿ ਮੈਂ ਉਹਨੂੰ ਜਲਾਲ ਦਿੱਤਾ ਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕ ਖਲੋਤੇ ਸੁਣਨ ਡੇ ਸਨ ਉਹਨਾਂ ਨੇ ਆਖਿਆ ਕਿ ਬਾਦਲ ਗਰਜਿਆ, ਹੋਰਾਂ ਨੇ ਆਖਿਆ ਕਿ ਫਰਿਸ਼ਤਾ ਉਹਦੇ ਨਾਲ ਹਮ ਕਲਾਮ ਹੋਇਆ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਕਿ ਇਹ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਉਂਦੀ ਏ। ਹੁਣ ਦੁਨੀਆਂ ਦੀ ਅਦਾਲਤ ਕੀਤੀ ਜਾਂਦੀ ਏ, ਹੁਣ ਦੁਨੀਆਂ ਦਾ ਸਰਦਾਰ ਘੱਟ ਦਿੱਤਾ ਜਾਏਗਾ ਤੇ ਮੈਂ ਜੇ ਜ਼ਮੀਨ ਤੋਂ ਉੱਚੇ ਤੇ ਚੜ੍ਹਾਇਆ ਜਾਵਾਂਗਾ ਤੇ ਸਭ ਨੂੰ ਆਪਣੇ ਕੋਲ ਖਿੱਚਾਂਗਾ। ਉਹਨੇ ਇਸ ਗੱਲ ਨੂੰ ਇਸ਼ਾਰਾ ਕੀਤਾ ਕਿ ਉਹ ਕਿਸ ਮੌਤ ਮਰਨ ਨੂੰ ਏ। ਹੁਣ ਇੱਥੇ ਥੋੜ੍ਹੀ ਦੇਰ ਰੁਕਨੇ ਆ। ਅਸੀਂ ਵੇਖਿਆ ਕਿ ਯਿਸੂ ਗਦੀ ਦੇ ਬੱਚੇ ਤੇ ਸਵਾਰ ਹੋ ਕੇ ਯਰੂਸ਼ਲਮ ਵੱਲ ਆਵਣ ਡਿਆ ਸੀ। ਯਹੂਦੀ ਇਹਨੂੰ ਆਪਣਾ ਬਾਦਸ਼ਾਹ ਸਮਝਦਿਆਂ ਹੋਇਆਂ ਖੁਸ਼ੀਆਂ ਮਨਾਵਣ ਡੇ ਸਨ। ਕੋਈ ਰਾਸਤੇ ਵਿੱਚ ਆਪਣੇ ਕੀਮਤੀ ਕੱਪੜੇ ਵਿਛਾਵਣ ਡਿਆ ਸੀ ਤੇ ਕੋਈ ਦਰਖਤਾਂ ਦੀਆਂ ਟਾਹਣੀਆਂ ਤੋੜ ਤੋੜ ਕੇ ਰਾਹ ਵਿੱਚ ਵਿਛਾਣ ਡਿਆ ਸੀ, ਕੋਈ ਇਹਨਾਂ ਨੂੰ ਲਹਿਰਾਣ ਡਿਆ ਸੀ। ਅਕਸਰ ਲੋਕੀ ਨਾਰੇ ਮਾਰਨ ਡੇ ਸਨ, ਹੋਸ਼ਾਨਾ ਇਬਨੇ ਦਾਊਦ ਨੂੰ ਹੋਸ਼ਾਨਾ। ਕੋਈ ਗਾਵਣ ਡਿਆ ਸੀ, ਕੋਈ ਖੁਸ਼ੀਆਂ ਮਨਾਵਣ ਡਿਆ ਸੀ। ਹਰ ਪਾਸੇ ਸ਼ਾਦੀ ਦਾ ਸਮਾਂ ਸੀ, ਜਿਵੇਂ ਲੋਕੀ ਦੁਲਹੇ ਦਾ ਇਸਤਕਬਾਲ ਕਰਨ ਡੇ ਨੇ। ਯਹੂਦੀ ਸਰਦਾਰ ਤੇ ਫਕੀ ਅੰਦਰ ਹੀ ਅੰਦਰ ਸੜਦੇ ਬਲਦੇ ਸਨ। ਉਹਨਾਂ ਨੂੰ ਇਹ ਆਵਾਜ਼ਾਂ ਤੀਰਾਂ ਦੀ ਤਰ੍ਹਾਂ ਲੱਗਣ ਡੀਆਂ ਸਨ। ਉਹ ਚਾਹੁੰਦੇ ਸਨ ਕਿ ਲੋਕੀ ਖਾਮੋਸ਼ ਹੋ ਜਾਣ, ਲੇਕਿਨ ਉਹਨਾਂ ਕੋਲੋਂ ਡਰਦੇ ਸਨ। ਮਗਰ ਨਾਰਿਆਂ ਦੀ ਆਵਾਜ਼ ਤੇਜ਼ ਤੋਂ ਤੇਜ਼ ਤਰ ਹੁੰਦੀ ਜਾਣ ਡੀ ਸੀ। ਯਹੂਦੀਆਂ ਨੂੰ ਗੁਮਾਨ ਸੀ ਕਿ ਯਿਸੂ ਉਹਨਾਂ ਦਾ ਦੁਨਿਆਵੀ ਬਾਦਸ਼ਾਹ ਹੋ ਕੇ ਉਹਨਾਂ ਨੂੰ ਰੋਮੀ ਹਕੂਮਤ ਤੋਂ ਆਜ਼ਾਦ ਕਰਾਏਗਾ। ਮਗਰ ਯਿਸੂ ਦੀ ਬਾਬਤ ਖੁਦਾ ਦਾ ਪਲਾਨ ਕੁਝ ਹੋਰ ਹੀ ਸੀ। ਉਹ ਸਾਰੀ ਦੁਨੀਆਂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰੇ ਤੇ ਆਪਣਾ ਖੂਨ ਬਹਾ ਕੇ ਲੋਕਾਂ ਦੇ ਗੁਨਾਹਾਂ ਨੂੰ ਧੋਏ, ਸ਼ੈਤਾਨ ਤੇ ਮੌਤ ਤੇ ਗੁਨਾਹ ਤੇ ਕਬਰ ਤੇ ਫਤਿਹ ਆਪਣੀ ਫਤਿਹ ਦਾ ਸ਼ਾਦਿਆਨਾ ਵਜਾਏ। ਹੁਣ ਯਿਸੂ ਯਰੂਸ਼ਲਮ ਵਿੱਚ ਇਹ ਮਕਸਦ ਲੈ ਕੇ ਦਾਖਲ ਹੋਇਆ, ਮਗਰ ਲੋਕਾਂ ਦੀ ਅਕਲ ਨੇ ਕੁਝ ਕੰਮ ਹੋਰ ਹੀ ਕੀਤਾ, ਉਹ ਕੁਝ ਹੋਰ ਹੀ ਸਮਝਣ ਡੇ ਸਨ। ਦਰਅਸਲ ਯਿਸੂ ਰੋਮੀ ਸਲਤਨਤ ਨੂੰ ਖਤਮ ਕਰਨ ਨਹੀਂ ਬਲਕਿ ਸ਼ੈਤਾਨੀ ਸਲਤਨਤ ਨੂੰ ਤਬਾਹ ਕਰਨ ਆਇਆ ਸੀ, ਤਾਂ ਕਿ ਉਹ ਇੱਕ ਰੋਜ਼ ਫਿਰ ਆ ਕੇ ਦੁਨੀਆਂ ਦਾ ਇਨਸਾਫ ਕਰੇ ਤੇ ਹਕੀਕੀ ਯਾਨੀ ਇਬਤਦਾਈ ਤਖਲੀਕੀ ਦੁਨੀਆਂ ਨੂੰ ਬਹਾਲ ਕਰੇ ਜੋ ਗੁਨਾਹ ਤੋਂ ਬਿਲਕੁਲ ਪਾ ਕੇ। ਤਾਹਮ ਯਿਸੂ ਜਦੋਂ ਪਹਿਲੀ ਵਾਰ ਦੁਨੀਆਂ ਵਿੱਚ ਆਇਆ ਤੇ ਇਸ ਲਈ ਆਇਆ ਕਿ ਦੁਨੀਆਂ ਦੇ ਗੁਨਾਹ ਦਾ ਕੁਫਾਰਾ ਬਣੇ ਤੇ ਜਿੰਨੇ ਉਹਨੂੰ ਕਬੂਲ ਕਰਨ ਉਹਨਾਂ ਨੂੰ ਰਿਹਾਈ ਮਿਲੇ, ਉਹਨਾਂ ਨੂੰ ਨਜਾਤ ਮਿਲੇ, ਜਿਵੇਂ ਕਿ ਖੁਦਾ ਨੇ ਆਪਣੇ ਨਬੀਆਂ ਦੀ ਮਾਰਫਤ ਹਜ਼ਾਰਾਂ ਸਾਲਾਂ ਪਹਿਲੇ ਫਰਮਾਇਆ ਸੀ। ਇਸ ਕਹਾਣੀ ਵਿੱਚ ਅੱਗੇ ਵੱਧਦਿਆਂ ਹੋਇਆਂ ਖੁਦਾ ਦਾ ਕਲਾਮ ਬਿਆਨ ਕਰਦਾ ਲੋਕਾ ਬਾਬ 19 ਵਿੱਚ, ਤੇ ਉਹ ਹਰ ਰੋਜ਼ ਹੈਕਲ ਵਿੱਚ ਤਾਲੀਮ ਦਿੰਦਾ ਸੀ, ਮਗਰ ਸਰਦਾਰ ਕਾਹਿਨ ਤੇ ਫਕੀ ਤੇ ਕੌਮ ਦੇ ਰਈਸ ਉਹਦੇ ਹਲਾਕ ਕਰਨ ਦੀ ਕੋਸ਼ਿਸ਼ ਵਿੱਚ ਸਨ, ਲੇਕਿਨ ਕੋਈ ਤਦਬੀਰ ਨਾ ਕੱਢ ਪਾਏ ਕਿ ਇਹ ਕਿਸ ਤਰ੍ਹਾਂ ਕਰੀਏ, ਕਿਉਂਕਿ ਸਭ ਲੋਕ ਬੜੇ ਸ਼ੌਕ ਨਾਲ ਉਹਨੂੰ ਸੁਣਦੇ ਸਨ। ਲੋਕਾ ਬਾਬ 20 ਵਿੱਚ ਮਰਕੂਮ ਏ, ਉਹਨਾਂ ਦਿਨਾਂ ਵਿੱਚ ਇੱਕ ਦਿਹਾੜੇ ਇੰਜ ਹੋਇਆ ਕਿ ਜਦੋਂ ਹੈਕਲ ਵਿੱਚ ਲੋਕਾਂ ਨੂੰ ਤਾਲੀਮ ਤੇ ਖੁਸ਼ਖਬਰੀ ਦੇਵਣ ਡਿਆ ਸੀ ਤੇ ਸਰਦਾਰ ਕਾਹਿਨ ਤੇ ਫਕੀ ਬਜ਼ੁਰਗਾਂ ਦੇ ਨਾਲ ਉਹਦੇ ਕੋਲ ਆ ਖਲੋਤੇ, ਤੇ ਆਖਣ ਲੱਗੇ ਕਿ ਸਾਨੂੰ ਦੱਸ ਤੂੰ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਨਾ ਹੈ ਜਾਂ ਕੌਣ ਹੈ ਜਿਹਨੇ ਤੈਨੂੰ ਇਹ ਇਖਤਿਆਰ ਦਿੱਤਾ ਹੈ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਕਿ ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਣਾ ਵਾਂ, ਮੈਨੂੰ ਦੱਸੋ ਕਿ ਯੂਹੰਨਾ ਦਾ ਬਪਤਿਸਮਾ ਅਸਮਾਨ ਵੱਲੋਂ ਸੀ ਜਾਂ ਕਿ ਇਨਸਾਨ ਵੱਲੋਂ। ਉਹਨਾਂ ਨੇ ਆਪਸ ਵਿੱਚ ਆਖਿਆ ਕਿ ਜੇ ਅਸੀਂ ਆਖੀਏ ਕਿ ਅਸਮਾਨ ਵੱਲੋਂ ਤੇ ਉਹ ਕਹੇਗਾ ਕਿ ਤੁਸੀਂ ਕਿਉਂ ਉਹਦਾ ਯਕੀਨ ਨਾ ਕੀਤਾ, ਤੇ ਜੇ ਆਖੀਏ ਕਿ ਇਨਸਾਨ ਵੱਲੋਂ ਤੇ ਸਭ ਲੋਕ ਸਾਨੂੰ ਸੰਸਾਰ ਕਰਨਗੇ ਕਿਉਂਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਯੂਹੰਨਾ ਨੂੰ ਨਬੀ ਮੰਨਦੇ ਨੇ। ਬਸ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਨਹੀਂ ਜਾਣਦੇ ਕਿ ਕਿਸ ਵੱਲੋਂ ਸੀ। ਯਿਸੂ ਨੇ ਉਹਨਾਂ ਨੂੰ ਆਖਿਆ ਕਿ ਮੈਂ ਵੀ ਨਹੀਂ ਦੱਸਦਾ ਕਿ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਤੋਂ ਕਰਨਾ ਵਾ। ਫਿਰ ਉਹਨੇ ਲੋਕਾਂ ਨੂੰ ਇਹ ਤਮਸੀਲ ਕਹਿਣੀ ਸ਼ੁਰੂ ਕੀਤੀ ਕਿ ਇੱਕ ਸ਼ਖਸ ਨੇ ਪਾਕਿਸਤਾਨ ਲਾਇਆ ਤੇ ਬਾਗਬਾਨਾਂ ਨੂੰ ਠੇਕੇ ਤੇ ਦੇ ਦਿੱਤਾ ਤੇ ਬੜੀ ਮੁੱਦਤ ਤੋਂ ਬਾਅਦ ਪਰਦੇਸ ਚਲਾ ਗਿਆ ਤੇ ਫਲ ਦੇ ਮੌਸਮ ਤੇ ਉਹਨੇ ਇੱਕ ਨੌਕਰ ਬਾਗਬਾਨਾਂ ਦੇ ਕੋਲ ਭੇਜਿਆ ਤਾਂ ਕਿ ਪਾਕਿਸਤਾਨ ਦੇ ਫਲ ਦਾ ਹਿੱਸਾ ਉਹਨੂੰ ਦੇਣ। ਲੇਕਿਨ ਬਾਗਬਾਨਾਂ ਨੇ ਉਹਨੂੰ ਮਾਰਪੀਟ ਕੀਤੀ ਤੇ ਖਾਲੀ ਹੱਥ ਲੁਟਾ ਦਿੱਤਾ। ਫਿਰ ਉਹਨੇ ਇੱਕ ਹੋਰ ਨੌਕਰ ਭੇਜਿਆ, ਉਹਨਾਂ ਨੇ ਉਹਨੂੰ ਵੀ ਮਾਰਿਆ ਤੇ ਬੇਇੱਜ਼ਤ ਕਰਕੇ ਖਾਲੀ ਹੱਥ ਲੁਟਾ ਦਿੱਤਾ। ਫਿਰ ਉਹਨੇ ਤੀਜਾ ਭੇਜਿਆ, ਉਹਨਾਂ ਨੇ ਉਹਨੂੰ ਵੀ ਜ਼ਖਮੀ ਕਰਕੇ ਕੱਢ ਦਿੱਤਾ। ਇਹਦੇ ਤੇ ਪਾਕਿਸਤਾਨ ਦੇ ਮਾਲਕ ਨੇ ਆਖਿਆ ਕਿ ਕੀ ਕਰਾਂ, ਮੈਂ ਆਪਣੇ ਪਿਆਰੇ ਬੇਟੇ ਨੂੰ ਭੇਜਾਂਗਾ, ਸ਼ਾਇਦ ਉਹਦਾ ਲਿਹਾਜ਼ ਕਰਨ। ਜਦੋਂ ਬਾਗਬਾਨਾਂ ਨੇ ਉਹਨੂੰ ਵੇਖਿਆ ਤੇ ਆਪਸ ਵਿੱਚ ਸਲਾਹ ਕਰਕੇ ਆਖਿਆ ਕਿ ਇਹੋ ਹੀ ਵਾਰਸ ਹੈ, ਇਹਨੂੰ ਕਤਲ ਕਰੀਏ ਤੇ ਮੇਰਾ ਸਾਡੀ ਹੋ ਜਾਵੇਗੀ। ਬਸ ਉਹਨੂੰ ਪਾਕਿਸਤਾਨ ਤੋਂ ਬਾਹਰ ਕੱਢ ਕੇ ਕਤਲ ਕੀਤਾ। ਹੁਣ ਪਾਕਿਸਤਾਨ ਦਾ ਮਾਲਕ ਉਹਨਾਂ ਦੇ ਨਾਲ ਕੀ ਕਰੇਗਾ, ਉਹ ਆ ਕੇ ਇਹਨਾਂ ਬਾਗਬਾਨਾਂ ਨੂੰ ਹਲਾਕ ਕਰੇਗਾ ਤੇ ਪਾਕਿਸਤਾਨ ਹੋਰਾਂ ਨੂੰ ਦੇ ਦੇਵੇਗਾ। ਉਹਨਾਂ ਨੇ ਇਹ ਸੁਣ ਕੇ ਆਖਿਆ ਕਿ ਖੁਦਾ ਨਾ ਕਰੇ। ਉਹਨੇ ਉਹਨਾਂ ਦੇ ਵੱਲ ਵੇਖ ਕੇ ਆਖਿਆ, ਫਿਰ ਇਹ ਕੀ ਲਿਖਿਆ ਏ ਕਿ ਜਿਸ ਪੱਥਰ ਨੂੰ ਮੁਬਾਰਾ ਨੇ ਰੱਦ ਕੀਤਾ ਉਹੀ ਕੋਨੇ ਦੇ ਸਿਰੇ ਦਾ ਪੱਥਰ ਹੋ ਗਿਆ, ਜੋ ਕੋਈ ਇਸ ਪੱਥਰ ਤੇ ਡਿੱਗੇਗਾ ਉਹਦੇ ਟੁਕੜੇ ਟੁਕੜੇ ਹੋ ਜਾਵਣਗੇ, ਲੇਕਿਨ ਜਿਹਦੇ ਤੇ ਉਹ ਡਿੱਗੇਗਾ ਉਹਨੂੰ ਪੀਸ ਦੇਵੇਗਾ। ਉਸੇ ਕੜੀ ਫੱਕੀਆਂ ਤੇ ਸਰਦਾਰ ਕਾਹਨਾ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮਗਰ ਲੋਕਾਂ ਦੇ ਡਰ ਤੋਂ ਉਹ ਨਾ ਪਕੜ ਪਾਏ ਕਿਉਂਕਿ ਉਹ ਸਮਝ ਗਏ ਸਨ ਕਿ ਉਹਨੇ ਇਹ ਤਮਸੀਲ ਸਾਡੇ ਤੇ ਹੀ ਆਖੀ ਸੀ, ਮਗਰ ਉਹ ਲੋਕਾਂ ਕੋਲੋਂ ਡਰਦੇ ਸਨ। ਜਿਹੜੇ ਲੋਕ ਯਿਸੂ ਨੂੰ ਕਤਲ ਕਰਨ ਦੀ ਕੋਸ਼ਿਸ਼ ਵਿੱਚ ਸਨ, ਯਿਸੂ ਨੇ ਮਕਾਰ ਤੇ ਬਦਮਾਸ਼ ਕਿਸਾਨ ਦੀ ਤਮਸੀਲ ਦੇ ਜ਼ਰੀਏ ਉਹਨਾਂ ਨੂੰ ਆਗਾਹ ਕਰ ਦਿੱਤਾ। ਕੀ ਤੁਹਾਨੂੰ ਇਸ ਤਮਸੀਲ ਦੀ ਸਮਝ ਆਈ? ਇਸ ਦੀ ਤਸ਼ਰੀਹ ਕੁਝ ਮੁਸ਼ਕਲ ਨਹੀਂ ਹੈ। ਇਸ ਤਮਸੀਲ ਵਿੱਚ ਯਿਸੂ ਨੇ ਖੁਦਾ ਨੂੰ ਪਾਕਿਸਤਾਨ ਦੇ ਮਾਲਕ ਤੋਂ ਤਸ਼ਬੀਹ ਦਿੱਤੀ ਹੈ। ਇਸਰਾਇਲੀ ਕੌਮ ਨੂੰ ਪਾਕਿਸਤਾਨ ਆਖਿਆ ਗਿਆ ਹੈ ਤੇ ਯਹੂਦੀ ਕੌਮ ਦੇ ਸਰਦਾਰ ਤੇ ਫਕੀਆਂ ਨੂੰ ਬਦਕਾਰ ਕਿਸਾਨ ਨਾਲ ਤਸ਼ਬੀਹ ਦਿੱਤੀ ਗਈ ਹੈ। ਨੌਕਰ ਜਿਹੜਾ ਪਾਕਿਸਤਾਨ ਦਾ ਫਲ ਲੈਣ ਆਏ ਤੇ ਕਿਸਾਨ ਨੇ ਉਹਨਾਂ ਨੂੰ ਮਾਰਿਆ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਤੇ ਕਤਲ ਕੀਤਾ, ਉਹ ਖੁਦਾ ਦੇ ਨਬੀ ਤੇ ਪੈਗੰਬਰ ਨੇ। ਖੇਤ ਦੇ ਮਾਲਕ ਦਾ ਪਿਆਰਾ ਬੇਟਾ ਜਿਹਨੂੰ ਉਹਨਾਂ ਨੇ ਬੇਦਰਦੀ ਦੇ ਨਾਲ ਕਤਲ ਕੀਤਾ, ਖੁਦਾ ਦਾ ਬੇਟਾ ਯਿਸੂ ਮਸੀਹ ਹੈ। ਅਸੀਂ ਯਹੂਦੀ ਕਾਹਨਾਂ ਤੇ ਫੱਕੀਆਂ ਦੀ ਨਾਰਾਜ਼ਗੀ ਤੇ ਦੁਸ਼ਮਣੀ ਦੀ ਵਜ੍ਹਾ ਜਾਣ ਗਏ ਹਾਂ। ਉਹ ਚੰਗੀ ਤਰ੍ਹਾਂ ਸਮਝ ਗਏ ਸਨ ਕਿ ਯਿਸੂ ਨੇ ਇਹ ਤਮਸੀਲ ਉਹਨਾਂ ਤੇ ਆਖੀ ਹੈ। ਉਹਨਾਂ ਨੂੰ ਸਮਝ ਆ ਗਈ ਕਿ ਯਿਸੂ ਨੇ ਉਹਨਾਂ ਨੂੰ ਬਦਕਾਰ ਤੇ ਬਦਮਾਸ਼ ਬਾਗਬਾਨਾਂ ਤੇ ਕਿਸਾਨਾਂ ਦੇ ਨਾਲ ਤਸ਼ਬੀਹ ਦਿੱਤੀ ਹੈ, ਜਿਨ੍ਹਾਂ ਨੇ ਮਾਲਕ ਦੇ ਨੌਕਰਾਂ ਤੇ ਖਾਦਮਾਂ ਦੀ ਬੇਇੱਜ਼ਤੀ ਕੀਤੀ, ਮਾਰਿਆ ਪਿੱਟਿਆ ਤੇ ਖਾਲੀ ਹੱਥ ਲੁਟਾਇਆ ਤੇ ਆਖਿਰਕਾਰ ਉਹਦੇ ਆਪਣੇ ਹੀ ਪਿਆਰੇ ਬੇਟੇ ਨੂੰ ਜ਼ੁਲਮ ਤੇ ਬਰਬਰੀਅਤ ਦਾ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਤਲ ਕਰ ਦਿੱਤਾ। ਯਿਸੂ ਨੇ ਉਹਨਾਂ ਦੇ ਵੱਲ ਇਸ਼ਾਰਾ ਕੀਤਾ ਕਿ ਉਹ ਨਬੀਆਂ ਦੀਆਂ ਗੱਲਾਂ ਦਾ ਬਿਲਕੁਲ ਲਿਹਾਜ਼ ਨਹੀਂ ਕਰਦੇ ਤੇ ਖੁਦਾ ਦੇ ਕਲਾਮ ਨੂੰ ਬਾਲਾਏ ਤਾਕ ਰੱਖ ਕੇ ਆਪਣੀ ਮਨਮਾਨੀ ਦੀ ਸਰਦਾਰੀ ਕਰਨ ਡੇ ਨੇ, ਤੇ ਉਹ ਖੁਦਾਵੰਦ ਯਿਸੂ ਮਸੀਹ ਨੂੰ ਕਤਲ ਕਰਨਗੇ ਜੋ ਖੁਦਾ ਤਾਲਾ ਦਾ ਬੇਟਾ ਏ। ਯਿਸੂ ਨੇ ਨਾ ਸਿਰਫ ਤਮਸੀਲ ਨਾਲ ਉਹਨਾਂ ਨੂੰ ਸਮਝਾਇਆ ਬਲਕਿ ਜ਼ਬੂਰ ਵਿੱਚ ਲਿਖੇ ਹੋਏ ਪੈਗਾਮ ਦਾ ਹਵਾਲਾ ਵੀ ਦਿੱਤਾ ਕਿ ਜਿਸ ਪੱਥਰ ਨੂੰ ਮਮਾਰਾ ਨੇ ਰੱਦ ਕੀਤਾ ਉਹੀ ਕੋਨੇ ਦੇ ਸਿਰੇ ਦਾ ਪੱਥਰ ਹੋ ਗਿਆ, ਜੋ ਕੋਈ ਇਸ ਪੱਥਰ ਤੇ ਡਿੱਗੇਗਾ ਉਹਦੇ ਟੁਕੜੇ ਹੋ ਜਾਣਗੇ, ਲੇਕਿਨ ਜਿਹਦੇ ਤੇ ਉਹ ਡਿੱਗੇਗਾ ਉਹਨੂੰ ਪੀਸ ਦੇਵੇਗਾ। ਲੂਕਾ ਬਾਬ ਨੰਬਰ 20 ਆਇਤ ਨੰਬਰ 17 ਤੇ 18 ਤੇ ਜ਼ਬੂਰ 118 ਤੇ ਆਇਤ ਨੰਬਰ 22। ਇਸ ਤਰ੍ਹਾਂ ਯਿਸੂ ਨੇ ਯਹੂਦੀ ਮਜ਼ਹਬ ਦੇ ਸਰਦਾਰਾਂ ਤੇ ਹਾਕਮਾਂ ਨੂੰ ਤੰਬੀਹ ਕੀਤੀ ਕਿ ਜਿਸ ਨਜਾਤ ਦਹਿੰਦੇ ਨੂੰ ਉਹਨਾਂ ਨੇ ਅੱਜ ਕਬੂਲ ਨਹੀਂ ਕੀਤਾ ਤੇ ਉਹਨੂੰ ਕਤਲ ਕਰਨ ਦਾ ਮਨਸੂਬਾ ਬਣਾਉਣ ਡੇ ਨੇ ਤੇ ਉਹਨੂੰ ਅਦਾਲਤ ਵਿੱਚ ਘਸੀਟਣਗੇ, ਆਖਿਰ ਵਿੱਚ ਉਹੀ ਉਹਨਾਂ ਦਾ ਇਨਸਾਫ ਕਰੇਗਾ। ਦੋਸਤੋ ਤੇ ਸਾਥੀਓ, ਸਾਡਾ ਪ੍ਰੋਗਰਾਮ ਅੱਜ ਖਤਮ ਹੋਣ ਡਿਆ। ਤੁਸੀਂ ਸਾਡਾ ਪ੍ਰੋਗਰਾਮ ਸੁਣਿਆ, ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੰਜਿਲ ਮੁਕੱਦਸ ਦੇ ਮੁਤਾਲੇ ਵਿੱਚੋਂ ਸਿੱਖਾਂਗੇ ਕਿ ਯਿਸੂ ਦੀ ਤੇ ਯਹੂਦੀ ਸਰਦਾਰਾਂ ਦੀ ਕਹਾਣੀ ਕਿੰਨੀ ਹੈਰਤਨਾਕ ਕਹਾਣੀ ਹੈ। ਤੁਸੀਂ ਇਸ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਹੋਣਾ। ਖੁਦਾ ਤੁਹਾਨੂੰ ਬਰਕਤ ਦੇਵੇ। ਅੱਜ ਯਿਸੂ ਮਸੀਹ ਦੀ ਬਾਬਤ ਲਿਖੇ ਗਏ ਕਲਾਮ 'ਤੇ ਗੌਰ ਕਰੋ। ਜੋ ਕੁਝ ਇੰਜ ਬਿਆਨ ਕਰਦੇ। ਯੋਹੰਨਾ ਬਾਬ 1 ਤੇ ਆਇਤ ਨੰਬਰ 10 ਵਿੱਚ ਲਿਖਿਆ, ਉਹ ਦੁਨੀਆਂ ਵਿੱਚ ਆਇਆ ਸੀ ਤੇ ਦੁਨੀਆਂ ਉਹਦੇ ਵਸੀਲੇ ਤੋਂ ਪੈਦਾ ਹੋਈ ਤੇ ਦੁਨੀਆਂ ਨੇ ਉਹਨੂੰ ਨਾ ਪਹਿਚਾਣਿਆ। ਮਿੱਤਰੋ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 301 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 301 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110 ਯਾਨੀ 0341 30 43 110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।